ਤੇ ਜ਼ਰੂਰ ਐਸੇ ਉਪਕਾਰੀ ਸਤਿਗੁਰੂਆਂ ਦੇ ਲਈ ਆਪੇ ਪਿਆਰ ਫੁੱਟ ਪੈਂਦਾ ਹੈ। ਇਹ ਸਾਰਾ ਕੁਝ ਵਿਚਾਰ ਕੇ ਸਗੋਂ ਮੇਰੇ ਹਿਰਦੇ ਨੂੰ ਵੀ ਖਿੱਚ ਪੈ ਰਹੀ ਹੈ। ਮੈਂ ਤੁਹਾਡਾ ਬੜਾ ਧੰਨਵਾਦੀ ਹੋਵਾਂਗਾ ਜੇ ਤੁਸੀਂ ਮੈਨੂੰ ਜੀ ਦਾਨ ਦੇਣ ਦਾ ਅਰਥ ਵੀ ਜ਼ਰਾ ਵਿਸਥਾਰ ਨਾਲ ਸਮਝਾ ਦਿਓ। ਬਾਬਾ ਆਖਣ ਲੱਗਾ, ਮੈਂ ਕੀ ਸਮਝਾਵਾਂ, ਜਿਵੇਂ ਖੰਡ ਖੰਡ ਆਖਿਆ ਮੂੰਹ ਨਹੀਂ ਮਿੱਠਾ ਹੁੰਦਾ, ਦੁੱਧ ਕਿਹਾ ਜਿਵੇਂ ਦੁੱਧ ਦਾ ਸਵਾਦ ਨਹੀਂ ਆਉਂਦਾ, ਇਸੇ ਤਰ੍ਹਾਂ ਜੀ ਦਾਨ ਦੀਆਂ ਗੱਲਾਂ ਕੀਤਿਆਂ ਇਹ ਰਸ ਨਹੀਂ ਆਉਣ ਲੱਗਾ। ਪਰ ਪਿਆਰ ਨਾਲ ਜੇ ਹਾਲ ਦੱਸਿਆ ਜਾਏ ਅਤੇ ਪਿਆਰ ਨਾਲ ਜੇ ਸੁਣਿਆ ਜਾਏ ਤਾਂ ਸੱਚਮੁੱਚ ਹਿਰਦੇ ਵਿੱਚ ਉਤਸ਼ਾਹ ਜ਼ਰੂਰ ਪੈਦਾ ਹੋ ਜਾਂਦਾ ਹੈ। ਲਓ ਵੇਖੋ, ਧਿਆਨ ਨਾਲ ਸੁਣੋ। ਤੁਸੀਂ ਜਾਣਦੇ ਹੋ ਬਈ ਹੀਰਾ ਬੜੀ ਅਮੋਲਕ ਚੀਜ਼ ਹੈ ਪਰ ਮੁਰਦਾ ਹੈ। ਘਾਹ ਇੱਕ ਨਿਮਾਣੀ ਚੀਜ਼ ਹੈ ਪਰ ਜਿਉਂਦੀ ਹੈ। ਜੇ ਘਾਹ ਵਾਲਾ ਜੀਵਨ ਹੀਰੇ ਨੂੰ ਮਿਲ ਪਵੇ ਤਾਂ ਹੀਰਾ ਆਖੇਗਾ ਨਾ, ਮੈਂ ਜਿਉਂ ਪਿਆ। ਜਿਵੇਂ ਘਾਹ ਜਿਉਂਦਾ ਹੈ ਤੇ ਆਪਣੀਆਂ ਜੜ੍ਹਾਂ ਨਾਲ ਬੰਨਿਆ ਖੜਾ, ਤੁਰ ਫਿਰ ਹੱਸ ਖੇਡ ਨਹੀਂ ਸਕਦਾ। ਜੇ ਕੋਈ ਉਸ ਨੂੰ ਪੈਰ ਦੇ ਕੇ, ਅੱਖਾਂ ਜਾਂ ਕੰਨ ਦੇ ਕੇ ਤੋਰ ਦੇਵੇ ਤਾਂ ਘਾਹ ਆਖੇਗਾ, ਮੈਨੂੰ ਜੀਵਨ ਦਾਨ ਮਿਲਿਆ। ਜਿਵੇਂ ਸਾਰੇ ਪਸ਼ੂ ਵੇਖਦੇ ਨੇ, ਤੁਰਦੇ ਨੇ, ਖਾਂਦੇ ਨੇ ਪਰ ਇਹ ਨਹੀਂ ਸਮਝਦੇ ਕਿ ਸਾਡਾ ਜੀਵਨ ਕਿਉਂ ਹੈ। ਕਿਉਂ? ਕਿਉਂਕਿ ਉਸ ਦੇ ਦਿਮਾਗ ਵਿੱਚ ਮਨੁੱਖ ਵਾਲੀ ਅਕਲ ਨਹੀਂ। ਤੇ ਜੇ ਕੋਈ ਉਸ ਦੇ ਦਿਮਾਗ ਵਿੱਚ ਮਨੁੱਖ ਵਾਲੀ ਅਕਲ ਪਾ ਦੇਵੇ ਕਿ ਉਹ ਹਰ ਗੱਲ ਨੂੰ ਸਮਝ ਸਕੇ ਤਾਂ ਫਿਰ ਤਾਂ ਉਹ ਆਖੇਗਾ ਨਾ, ਮੈਨੂੰ ਜੀਵਨ ਦਾਨ ਮਿਲ ਗਿਆ। ਭਾਈ ਸੱਜਣਾ, ਇਸੇ ਤਰ੍ਹਾਂ ਜਿਵੇਂ ਮਨੁੱਖ ਆਪਣੀ ਅਕਲ ਨਾਲ ਸਮਝਾ ਕੇ ਕਿਸੇ ਹੋਰ ਨੀਵੇਂ ਜੀਵਨ ਵਾਲਿਆਂ ਨੂੰ ਉੱਚੀ ਅਵਸਥਾ ਤੇ ਲੈ ਆਉਂਦਾ ਤੇ ਉਹ ਆਖਦਾ ਮੈਨੂੰ ਜੀਵਨ ਦਾਨ ਮਿਲ ਗਿਆ। ਮੁਸਾਫਰ ਕਹਿਣ ਲੱਗਾ, ਬਈ ਉਹ ਕੀ ਗੱਲ ਹੋਈ? ਬਾਬੇ ਨੇ ਆਖਿਆ, ਬਈ ਮੈਂ ਇਹ ਗੱਲ ਕਿਵੇਂ ਤੈਨੂੰ ਦੱਸਾਂ, ਪਰ ਸਿਰਫ ਇੰਨੀ ਗੱਲ ਏ, ਨਾਮ ਜਪਿਆਂ ਹਿਰਦਾ ਅੰਦਰੋਂ ਉੱਚਾ ਹੋ ਜਾਂਦਾ ਹੈ, ਆਪਣਾ ਆਪਾ ਸਾਫ ਸੁਥਰਾ ਤੇ ਹਲਕਾ ਪ੍ਰਤੀਤ ਹੁੰਦਾ ਹੈ। ਹਉਮੈ ਦਾ ਤੇ ਵਿਚਾਰਾਂ ਦਾ ਹਨੇਰਾ ਢਹਿ ਪੈਂਦਾ ਹੈ। ਇੱਕ ਸਵੱਛ ਉਚਿਆਈ, ਲਗਾਤਾਰ ਦੀ ਪ੍ਰਸੰਨਤਾ ਤੇ ਇਸ ਤਰ੍ਹਾਂ ਦੀ ਪ੍ਰਤੀਤੀ ਆ ਜਾਂਦੀ ਹੈ, ਜਿਵੇਂ ਕੋਈ ਸੁੱਤਾ ਹੋਇਆ ਜਾਗਣ ਤੇ ਪ੍ਰਤੀਤ ਕਰਦਾ ਕਿ ਮੈਂ ਹੁਣ ਤੱਕ ਸੁੱਤਾ ਹੀ ਰਿਹਾ, ਹੁਣੇ ਹੀ ਜਾਗਿਆ। ਇਹ ਜਾਗਣ ਦੀ ਤਰੋ ਤਾਜ਼ਗੀ ਤੇ ਇੱਕ ਰਸ ਰੰਗ ਦਾ ਭਾਵ ਅੰਦਰ ਖਿੜਿਆ ਦਿਸਦਾ। ਵਾਹਿਗੁਰੂ ਦੀ ਯਾਦ ਦਾ ਜਿਵੇਂ ਇੱਕ ਧੁਰਾ ਅੰਦਰ ਗੱਡਿਆ ਜਾਂਦਾ ਹੈ, ਜਾਂ ਵਾਹਿਗੁਰੂ ਦੀ ਯਾਦ ਆਪਣੇ ਆਪ ਵਿੱਚ ਹਿਰਦੇ ਵਿੱਚ ਟਿਕ ਜਾਂਦੀ ਹੈ, ਜਿਹੜੀ ਦੁਨੀਆਂ ਦੇ ਕਿਸੇ ਅਸਰ ਵਿੱਚ ਨਹੀਂ ਆਉਂਦੀ ਤੇ ਸਾਡੇ ਅੰਦਰਲੇ ਹਿਰਦੇ ਨੂੰ ਉਚਾਈ ਵੱਲ ਬਣਾਈ ਰੱਖਦੀ ਹੈ। ਹਰ ਵੇਲੇ ਕੁਝ ਸਵਾਦ, ਰਸ, ਹੁਲਾਰਾ, ਸ਼ੁਕਰ ਬਣਿਆ ਰਹਿੰਦਾ ਹੈ। ਕਦੇ ਅਰਦਾਸ, ਕਦੇ ਬੇਨਤੀ ਕਰਦਿਆਂ ਚੜ੍ਹਦੀ ਕਲਾ ਦੀ ਹੋਸ਼ ਵਾਲੀ ਮਗਨਤਾ ਆ ਜਾਂਦੀ ਹੈ ਤੇ ਅੰਤ ਕਿਸੇ ਆਨੰਦ ਵਿੱਚ ਲੈ ਜਾਂਦੀ ਹੈ। ਮੁਸਾਫਰ ਠੰਡਾ ਸਾਹ ਭਰ ਕੇ ਕਹਿਣ ਲੱਗਾ, ਇਹ ਤੁਸੀਂ ਜਿੰਨਾ ਕੁਝ ਆਖਿਆ ਹੈ, ਸੁਣਿਆ ਜਾਂ ਸਮਝਿਆ ਜਾਂ ਤੁਹਾਡੇ ਨਾਲ ਬੀਤਿਆ? ਬਾਬਾ ਮੁਸਕਰਾ ਪਿਆ ਪਰ ਫਿਰ ਨਿਮਰਤਾ ਨਾਲ ਅੱਖਾਂ ਭਰ ਕੇ ਆਖਣ ਲੱਗਾ, ਸੱਜਣਾ ਇਹ ਤੇ ਹੱਡ ਬੀਤੀਆਂ ਨੇ, ਪਰ ਇਹਨਾਂ ਦੇ ਲਈ ਤੇ ਸਿਰਫ ਇੱਕੋ ਜੀ ਦਾਨ ਕਹਿ ਦੇਣਾ ਹੀ ਕਾਫੀ ਸੀ। ਮੈਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਿਆ, ਮੈਂ ਤਾਂ ਜਿਵੇਂ ਜਿਵੇਂ ਦਾ ਮੇਰੇ ਮਨ ਤੇ ਅਸਰ ਪੈਂਦਾ ਉਵੇਂ ਉਵੇਂ ਕਹਿੰਦਾ, ਜਾਂ ਜਿਵੇਂ ਤੁਸੀਂ ਆਖੋ ਕਿ ਮੇਰੇ ਤਜਰਬੇ ਵਿੱਚ ਆਉਂਦਾ ਉਸ ਨਾਲ ਆਖਣਾ। ਹੋ ਸਕਦਾ ਕਿ ਅੰਦਰਲੇ ਦੇ ਹੋਰ ਜਾਂ ਗੁਣ ਤੇ ਸੁਭਾਅ ਹੋਰ ਵੀ ਆਨੰਦ ਵਾਲੇ ਹੋਣ, ਪਰ ਮੋਟੇ ਮੋਟੇ ਲੱਛਣ ਇਸ ਤਰ੍ਹਾਂ ਦੇ ਹੁੰਦੇ ਨੇ। फिर जीद आन वाले दे अंदर सच ते प्रेम इंसानियत ते भलाई इस तरह की होंगी है भी जिवें उस दे सहज सुभावक किते हुए काम ही दुनिया दे परोपकार वाले हो जाते ने। जिवें ब्रह्म ज्ञानी कह होए सो भला, ब्रह्म ज्ञानी परोपकार उमाहा, वो किते साढ़े वांग सोच सोच के निकी नहीं करता, सगों ओ ते सहज सुभाए नेकी दा एक चश्मा बन जांदा है। साडे वांग बाहरों नेकियां दीयां गल्लां करनियां ते अंदरों सखणे रहना, दरअसल उसकी अवस्था इस तों उच्ची हो जांदी है। उस दे अंदर साई दे मेल दा एक ऐसा असर हुंदा है कि भलाई उन्दे विच्चों लगातार फुट फुट के निकलती रहिंदी है। भाई चंग्याई करन वाले परोपकार करन वाले चंगे ने, पर मैं ते उस दी गल कर रहा जिसनों जी दान मिलया ते जेड़ा सदीवी आनंद दा मालक हो गया है। मुसाफर आखन लगा फिर यह जी दान गुरु देंदा है? बाबा कहन लगा हां, वाहगुरु दे नाम जपण दी कालना ते सचमुच गुरु मेहरबान होके यह जी दान दे देंदा है। मुसाफर आखन लगा अच्छा फिर जे गुरु अंतर ध्यान हो जाए, भाव जे गुरु इस संसार तो जा चुके होण तां फिर? बाबा कहन लगा फिर गुरु सतसंग दा सदा जारी रहन वाला सोमा जारी कर देंदा है। जेड़ा मुरदिया नू जी दान दे के गुरु दा सिख बना देंदा है। ये ना ज्योंदे सिखां दे सतसंग तो होर लोग ज्योंदे सिख बनदे ने। इस तरह जी दान अगे तुरदा रहिंदा है। मुसाफर आखन लगा हां तुहाडे विच दीक्षा भी देंदे ने? जे है सी ते ओ ते फिर पहलों गुरु देंदे होणगे, हुण कौण देंदा है? बाबा कहन लगा हां साडी दीक्षा दा नाम है अमृत। जो नाम जपण वाले पंज महान व्यक्ति देंदे ने, ओ नाम दान दी मर्यादा अमृत दे राही, अमृत दी मर्यादा राही नाम दान कर देंदे ने। फिर दीक्षित व्यक्ति भाव उन्हां कोलों सिखी धारण करन वाला व्यक्ति नाम सिमरन विच लगदा है। नाम सिमरन शुभ आचरण अते बाणी दा पाठ जां विचार करनी। मुसाफर आखन लगा फिर पहले दाता गुरु नाल भी तुअलक बनिया रहिंदा है? बाबे ने आख्या हां जी बिल्कुल, क्योंकि गुरु जी शरीर दा चोला छड़ के किते गवाच ते नहीं ना गए, क्योंकि गुरु ते जिउंदा है, सतगुर जागता है देव सदा जिउंदा है, ते ओ अपने जी दान दी लहर सिखी विच जारी रखदा है, ते अपने जिउंदे सिखां विच सिखां दे सत्संग विच सदा अपनी बख्शिश अपनी शक्ति देण वाला है। हरेक सिख जो जी दान वाला है वह गुरु नाल संबंधित हुंदा है। उस लई गुरु इस तरह जिउंदी ताकत है जिवें गुरु नानक देव जी दे मनुखी जामे वेले भाई मनसुख लई गुरु जिउंदी जागदी ताकत सी। जो गुरमुख है उस दे अंग संग है, गुरु अते वाहिगुरु संग वसदा है। मुसाफर ने फिर पुछया जिसने दीक्षा लई है कि वह गुरमुख दा संग भी करदा है? बाबे ने दस्या कि भावें मैं इस गल दा जिक्र कर चुका कि गुरमुख दा सतसंग बड़ी वड्डी नियामत है। सतगुरु जी ने संत साध जन हरी जन गुरमुख आदि लफ्जा नाल आदर्शक सिख की महिमा बाणी विच वर्णन की थी है, ते उस दे सतसंग का उपदेश दिता है। मुसाफर ने फिर पूछया ए जी दान कोई आपे किसे दे देण नाल आउंदा है कि किसे साधन नाल? बाबे ने आख्या नहीं, एक बहुत वड्डी मेहर है, बस मेर है, जांकाओ मेर मेर मेरवाना ਸੋਈ ਮਰਦ ਮਰਦ ਮਰਦਾਨਾ। ਪਰ ਇਹ ਸਾਧਨ ਵੀ ਹੈ। ਇਸ ਤਰ੍ਹਾਂ ਕਹਿਣਾ ਕਿ ਨਿਰਾ ਸਾਧਨ ਹੈ ਇਹ ਗੱਲ ਤੇ ਭੁੱਲੇ, ਪਰ ਸਾਧਨ ਤੋਂ ਬਿਨਾਂ ਇਸ ਦਾਤ ਦੀ ਮਿਹਰ ਆਉਣੀ ਵੀ ਔਖੀ ਹੈ। ਅੰਮ੍ਰਿਤ ਵੇਲੇ ਉੱਠਣਾ, ਵਾਹਿਗੁਰੂ ਜੀ ਦਾ ਧਿਆਨ ਧਰਨਾ, ਉਸ ਦੇ ਨਾਮ ਸਿਮਰਨ ਅਤੇ ਗੁਣ ਚਿੰਤਨ ਨਾਲ ਹੁੰਦਾ। ਜੀਵਨ ਨੂੰ ਸੱਚ ਉੱਤੇ ਤੋਰਨਾ, ਵਰਤੋਂ ਵਿਹਾਰ ਵਿੱਚ ਪਿਆਰ ਜਾਂ ਸਰਬੱਤ ਦਾ ਭਲਾ ਲੋਚਣਾ, ਇਸ ਤਰ੍ਹਾਂ ਮਨ ਤੋਂ ਮੈਲ ਦੂਰ ਹੋ ਜਾਂਦੀ ਹੈ। ਤੇ ਇਹਾ ਹੀ ਨਾਮ ਜੋ ਪਹਿਲਾਂ ਮੈਲ ਕੱਟਦਾ ਸੀ, ਅੰਮ੍ਰਿਤ ਰਸ ਵਾਲਾ ਹੋ ਕੇ ਹਿਰਦੇ ਵਿੱਚ ਟਿਕ ਜਾਂਦਾ ਹੈ। ਵੇਖੋ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਸੁਖਮਨੀ ਸਾਹਿਬ ਵਿੱਚ ਆਖਿਆ ਨਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਅਤੇ ਫਿਰ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਸਿਮਰਨ ਵਾਲਿਆਂ ਤੇ ਮਿਹਰ ਹੁੰਦੀ ਹੈ, ਨਾਮ ਅੰਮ੍ਰਿਤ ਰਸ ਰੂਪ ਹੋ ਕੇ ਉਹਨਾਂ ਦੇ ਅੰਦਰ ਸਮਾ ਜਾਂਦਾ ਹੈ। ਤਾਂ ਫਿਰ ਉਹ ਹਾਲਤ ਹੁੰਦੀ ਹੈ ਜਿਹੜੀ ਮੈਂ ਹੁਣੇ ਵਰਣਨ ਕੀਤੀ ਹੈ। ਕਦੇ ਸਵਾਦ, ਕਦੇ ਹਲਕਾਪਨ, ਕਦੇ ਉਚਾਈ, ਕਦੇ ਸ਼ੁਕਰ, ਕਦੇ ਅਰਦਾਸ, ਕਦੇ ਮਗਨਤਾ, ਕਦੇ ਸ਼ਾਂਤੀ ਵਾਲਾ ਰੰਗ, ਪਰ ਸਦਾ ਇੱਕ ਜਾਗ੍ਰਿਤ ਅਵਸਥਾ ਦਾ ਭਾਵ ਸਵਾਦ ਜਿਹਾ ਬਣਿਆ ਰਹਿੰਦਾ। ਅੰਦਰਲਾ ਕਿਸੇ ਲਗਾਤਾਰ ਖੁਸ਼ੀ ਵਿੱਚ ਰੰਗ ਵਿੱਚ ਰਹਿੰਦਾ। ਮੁਸਾਫਰ ਨੇ ਪੁੱਛਿਆ, ਜੇ ਦੀਕਸ਼ਿਤ ਹੋ ਕੇ ਕਿਸੇ ਦਾ ਨਾਮ ਨਾ ਤੁਰੇ, ਔਕੜ ਆਵੇ ਤਾਂ ਕਿਸ ਨੂੰ ਪੁੱਛੇ। ਬਾਬੇ ਨੇ ਆਖਿਆ, ਮੈਂ ਦੱਸ ਚੁੱਕਾ, ਸਾਡੇ ਵਿੱਚ ਜਿਹੜੇ ਨਾਮ ਦੇ ਰਸੀਏ ਨੇ ਨਾ, ਉਹਨਾਂ ਨੂੰ ਗੁਰਮੁਖ ਕਹੀਦਾ। ਗੁਰਮੁਖਾਂ ਤੋਂ ਪੁੱਛੇ, ਗੁਰਮੁਖ ਦਾ ਸਤਸੰਗ ਕਰੇ, ਗੁਰਮੁਖ ਨਾਲ ਗੁਰਮੁਖਾਂ ਵਾਲਾ ਪਿਆਰ ਕਰੇ, ਉਹਨਾਂ ਤੋਂ ਸੰਸਿਆ ਨਿਵਿਰਤ ਕਰੇ ਤੇ ਘਾਲਣਾ ਵਿੱਚ ਸਹਾਇਤਾ ਪ੍ਰਾਪਤ ਕਰੇ। ਪਿਆਰ ਅਤੇ ਅਦਬ ਵਿੱਚ ਤੁਰੇ ਗੁਰਮੁਖ ਦੇ ਲੱਛਣ ਮੈਂ ਹੁਣੇ ਵਰਣਨ ਕੀਤੇ ਨੇ। ਮੁਸਾਫਰ ਨੇ ਫਿਰ ਆਖਿਆ, ਅੱਛਾ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਸਮਝਦੇ ਹੋ? ਬਾਬੇ ਨੇ ਆਖਿਆ, ਸਭ ਤੋਂ ਵੱਡਾ ਤੇ ਆਦਿ ਸਤਿਗੁਰੂ ਹੈ ਅਕਾਲ ਪੁਰਖ ਵਾਹਿਗੁਰੂ। ਫਿਰ ਨੇ ਦਸੇ ਗੁਰੂ ਜਿਨ੍ਹਾਂ ਵਿੱਚ ਵਸਦਾ ਨਿਰਮਲ ਬ੍ਰਹਮ ਗਿਆਨ। ਇਹ ਗਿਆਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਇਸ ਲਈ ਉਹ ਹੈ ਵਾਹਿਗੁਰੂ ਦੇ ਗਿਆਨ ਦਾ ਸਾਫ ਰੂਪ। ਵਾਹਿਗੁਰੂ ਦਾ ਗਿਆਨ ਗੁਰੂ ਹੈ, ਗਿਆਨ ਪਰਮੇਸ਼ਰ ਹੈ, ਅਤੇ ਇਸ ਤੋਂ ਵੱਖਰੀ ਆਤਮ ਮੰਡਲ ਦੀ ਇਹ ਖੇਡ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਜੂਦ, ਜਿੱਥੇ ਸਤਿਗੁਰੂ ਦਾ ਸਰੂਪ ਬਿਰਾਜਮਾਨ ਹੈ, ਉੱਥੇ ਅਣਦਿਸਦੇ ਸੰਸਾਰ ਵੱਲੋਂ ਅਤ ਪਵਿੱਤਰ ਪਹਿਰਾ ਹੁੰਦਾ ਹੈ। ਤੁਸੀਂ ਵੇਖੋਗੇ ਕਿ ਜਿੱਥੇ ਪ੍ਰਕਾਸ਼ ਹੁੰਦਾ ਹੈ ਉੱਥੇ ਪ੍ਰਭਾਵ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ, ਤੇ ਉਹ ਉੱਚਾ ਤੇ ਸੁੱਚਾ ਪ੍ਰਭਾਵ ਹੁੰਦਾ ਹੈ। ਉਹ ਪ੍ਰਭਾਵ ਆਤਮ ਮੰਡਲ ਦੇ ਉਹਨਾਂ ਮਹਾਂ ਜੋਤੀਆਂ ਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਥਾਂ ਤੇ ਆਪਣੇ ਆਤਮ ਰਸ ਦਾ ਅਸਰ ਪਾਉਂਦੇ ਨੇ। ਮੁਸਾਫਰ ਨੇ ਆਖਿਆ, ਕਿਰਪਾ ਕਰਕੇ ਫਿਰ ਦੱਸਣਾ, ਇਹ ਪ੍ਰਭਾਵ ਕੀ ਹੁੰਦਾ? ਮੈਂ ਨਹੀਂ ਸਮਝਿਆ। ਬਾਬੇ ਨੇ ਆਖਿਆ, ਅੱਛਾ ਫਿਰ ਧਿਆਨ ਨਾਲ ਸਮਝੋ। ਮੰਨ ਲਓ ਤੁਸੀਂ ਕਿਸੇ ਖੁੱਲੀ ਥਾਂ ਤੇ ਇਕੱਲੇ ਬੈਠੇ ਹੋ, ਉਸ ਵੇਲੇ ਤੁਹਾਡੇ ਮਨ ਦੀ ਕੋਈ ਹਾਲਤ ਹੈ। ਉਹ ਹਾਲਤ ਕੀ ਹੈ, ਇਸ ਗੱਲ ਨਾਲ ਸਰੋਕਾਰ ਨਹੀਂ, ਪਰ ਕੋਈ ਨਾ ਕੋਈ ਹਾਲਤ ਤੇ ਮਨ ਦੀ ਜ਼ਰੂਰ ਹੋਵੇਗੀ। ਫਿਰ ਉਸ ਥਾਂ ਤੇ ਤੁਹਾਡੇ ਘਰੋਂ ਕੋਈ ਆ ਗਿਆ, ਹੁਣ ਉਸਦੇ ਆਉਣ ਨਾਲ ਤੁਹਾਡੇ ਮਨ ਦੀ ਹਾਲਤ ਬਦਲ ਜਾਏਗੀ। ਜੇ ਕੋਈ ਹੋਰ ਵੀ ਉੱਥੇ ਆ ਜਾਏ, ਮਨ ਦੀ ਹਾਲਤ ਫਿਰ ਬਦਲੇਗੀ। ਫਿਰ ਉਹ ਸਾਰੇ ਜਣੇ ਚਲੇ ਜਾਂਦੇ ਨੇ, ਹਾਲਤ ਫਿਰ ਬਦਲ ਜਾਏਗੀ। ਇਸ ਹਾਲਤ ਬਦਲਣ ਨੂੰ ਤਾਂ ਤੁਸੀਂ ਸਮਝਦੇ ਹੋ ਨਾ, ਬਈ ਇਹ ਗੱਲ ਵਾਪਰਦੀ ਹੈ। ਮੁਸਾਫਰ ਨੇ ਆਖਿਆ ਹਾਂਜੀ ਇਹ ਤੇ ਪ੍ਰਤੱਖ ਹੁੰਦਾ ਪਰ ਜੇ ਕਿਤੇ ਮਨ ਵੱਲ ਖਿਆਲ ਕਰੀਏ ਤਾਂ ਸਮਝ ਆਉਂਦੀ ਹੈ। ਬਾਬੇ ਨੇ ਆਖਿਆ ਜੇ ਤੁਸੀਂ ਬੜੇ ਧਿਆਨ ਨਾਲ ਸਦਾ ਸਮਝਣ ਲੱਗ ਜਾਓ ਕਿ ਫਲਾਣੇ ਬੰਦੇ ਦੇ ਫਲਾਣੇ ਹਾਲਤ ਵਿੱਚ ਆਇਆ, ਮੇਰੇ ਮਨ ਦੀ ਦਸ਼ਾ, ਮੇਰੇ ਮਨ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਅਤੇ ਉਸ ਵਰਗੇ ਹੋਰ ਕਿਸੇ ਦੇ ਉਸੇ ਹਾਲਤ ਵਿੱਚ ਪਹੁੰਚਿਆ ਉਸੇ ਵਰਗੀ ਦਸ਼ਾ ਹੋ ਜਾਂਦੀ ਹੈ, ਤਾਂ ਫਿਰ ਇਹ ਗੱਲ ਵੀ ਹੌਲੀ ਹੌਲੀ ਸਮਝ ਵਿੱਚ ਆ ਜਾਏਗੀ ਕਿ ਕਿਸ ਕਿਸ ਬੰਦੇ ਦੇ ਆਇਆ ਕੀ ਪ੍ਰਭਾਵ ਪੈਂਦਾ। ਜਿਵੇਂ ਜੌਹਰੀ ਨਜ਼ਰ ਟਿਕਾਉਂਦਾ ਟਿਕਾਉਂਦਾ ਹੀਰਿਆਂ ਦੀ ਪਛਾਣ ਕਰਦਾ ਕਰਦਾ ਉਹਨਾਂ ਹੀਰਿਆਂ ਨੂੰ ਵੱਖ ਵੱਖ ਪਛਾਣਨ ਲੱਗ ਪੈਂਦਾ ਨਾ। ਮੁਸਾਫਰ ਆਖਣ ਲੱਗਾ ਹਾਂ ਇਹ ਤੇ ਬਿਲਕੁਲ ਸਿੱਧੀ ਗੱਲ ਹੈ। ਬਾਬੇ ਨੇ ਆਖਿਆ ਬਸ ਫਿਰ ਇਸੇ ਗੱਲ ਨੂੰ ਹੀ ਪ੍ਰਭਾਵ ਆਖਦੇ ਨੇ। ਸਾਨੂੰ ਮੂਰਖਾਂ ਨੂੰ ਪਤਾ ਹੈ ਕਿ ਕਿਸੇ ਦੇ ਆਇਆ ਸਾਡੇ ਮਨ ਦੀ ਜਿਹੜੀ ਪਹਿਲੀ ਹਾਲਤ ਹੁੰਦੀ ਹੈ ਨਾ ਉਹ ਬਦਲ ਜਾਂਦੀ ਹੈ। ਜਿਹੜੇ ਸਿਆਣੇ ਤੇ ਪਰਖ ਕਰਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਫਲਾਣੇ ਬੰਦੇ ਦੇ ਆਇਆ ਆਹ ਅਸਰ ਪੈਂਦਾ। ਫਿਰ ਹੌਲੀ ਹੌਲੀ ਉਹਨਾਂ ਨੇ ਇਹ ਸਪਸ਼ਟ ਸਮਝ ਲਿਆ ਕਿ ਪਰਮੇਸ਼ਰ ਦੇ ਪਿਆਰ ਵਾਲੇ ਲੋਕਾਂ ਦੇ ਆਇਆ ਸ਼ਾਂਤੀ ਦਾ, ਸਵਾਦ ਦਾ, ਸਤਿਕਾਰ ਦਾ ਅਥਵਾ ਉੱਚ ਪਾਸੇ ਵੱਲ ਧਿਆਨ ਲੱਗਣ ਦਾ ਪ੍ਰਭਾਵ ਪੈਂਦਾ। ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹੁੰਦੇ ਨੇ ਉੱਥੇ ਤੇ ਆਤਮਿਕ ਮੰਡਲ ਦਾ ਉੱਚਾ, ਸ਼ਾਂਤੀ ਵਾਲਾ, ਇਕਾਗਰਤਾ ਤੇ ਰਸ ਵਾਲਾ ਪ੍ਰਭਾਵ ਹੁੰਦਾ। ਇਹ ਪ੍ਰਭਾਵ ਜਗਿਆਸੂ ਮਨਾਂ ਅਤੇ ਜੀ ਦਾਣ ਦੀ ਲਹਿਰ ਨੂੰ ਤਾਜ਼ਿਆਂ ਰੱਖਣ, ਜਾਰੀ ਰੱਖਣ ਤੇ ਮਦਦ ਦੇਣ ਵਿੱਚ ਅਸਰ ਪਾਉਂਦਾ। ਪਾਠ, ਵਿਚਾਰ, ਕਥਾ ਜਾਂ ਕੀਰਤਨ ਦਾ ਅਸਰ ਤਾਂ ਤੁਸੀਂ ਜਾਣਦੇ ਹੀ ਹੋ ਕਿ ਗੁਰਬਾਣੀ ਦੇ ਇਹਨਾਂ ਸਾਰੇ ਪੱਖਾਂ ਦਾ ਅਸਰ ਕਿੰਨਾ ਸ਼ਾਂਤੀਮਈ ਅਤੇ ਰਸਦਾਇਕ ਹੁੰਦਾ ਹੈ।